Itu banyak sih. Itu istokai. एक सुन सब धंध है सब मुख्या वो माइन पन वाले ने पढ़ लिया दूसरा लिख गया पन वाले ने पढ़ लिया सुन वाले ने सुन लिया मगर इसका मतलब नहीं ये इसका जरा भी ना भी मतलब समझिए हमें करिए ना सा जीवन कुछ और हो जाए तो कहेंगे की है एक पहला था इतने विचार करने वाली गल है को एक कौन है किरा है एक कई चीज है एक जीवे बगैर बाकी सब धंधा है धंधा है इच्छा दे धुंध पै जाती है तो सानू उठू तो ही नहीं दिखता वो धुंध टेंपरेरी होती है वो कोई फायदा भी नहीं होती कोई हस्ती नहीं होती असलीयत मगर चलना आ जाता है वो जो खत्म हो जाती है चलना आ जाता है सूरज का चलो तो हमेशा नहीं है वो तुंद इस पंच एक दिन सब तंदा है वो तंदा के रहा है पल्स पल्स सगली मुई चूठे तंदे मो वो एक दिन सब तंद है हूँ एक तुक दे अगला सारी पंक्ति नहीं समझाने की ना तो सामने ये नहीं पता लगे कि एक काम सारी गल देश है केंद्र है एक दस्ते बगैर एक तो केड़ा एक है ये बहुत बड़ी गल है सारी बाणी आ तो लैके महापुरुष आए थी पैगंबर आए गुरु साहब दस में सारे आ बाणी सानू दे गए एक दर्शाउण एक दर्शाउण असि ओहो नहीं बुझिया अजे तक सानू पता भी नहीं है ना बुझन की कोशिश की है क्योंकि जे कोशिश तां करिए जे सानू ओदी लोड़ होवे एक नू बुझन की लोड़ होवे तां ओदे वास्ते कोई उत्तम करिए नहीं लोड़ नहीं है जे ओनू ओदी एक नू नहीं बुझिया फिर बाकी की रह गया सब धंद है सब कुछ धंद है रजूल है धंधा ही है धंध पिटना है तो एक छोटी जी गल नहीं है एक नू समझाउण लई एक नू दर्शाउण लई एक नू अकाल पुरख वाहिगुरु रब एक नू दर्शाउण लई एक नू साडे अंदर प्रकाश करन लई तो ही महापुरख आउंदे रहे वीर पैगंबर आए गुरु साहब आए बाणी लिखी अनेक बाणी गुरु साहब दे विच मुखार विचो निकली हृदय चो निकली सानू रोज रिमाइंड करा रही है एक रोज रिमाइंड करा रही है भाई एक 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 हर एक तुक दे सामने हर एक शब्द सामने एक ओंकार गुरुद्वारे अवस्था से भी अवस्था से लिखा एक एक इन्ना कुछ सुन दिया पढ़ दिया गाऊं दिया फिर भी उस एक समझन लई उस एक का पता लाने लई खोज लई साडे अंदर कभी जुम्बिश नहीं आई कभी अंदर ख्याल नहीं आया कोशिश तो करिए भी है कौन एक की है जेडे सारे ना मुड़ सारे बेस है सारे इंद्र है ओनू अजे ते ख्वाहिश भी नहीं उठी साडे अंदर आ जाओ आ गया पानी पढ़दिया नू सुनदिया नू गाउंदिया नू पर ख्वाहिश नहीं उठी बड़े खोज करते हैं मगर एक दी खोज नहीं किसी के अंदर जू नहीं सरती जी जे असा तुरे करिए एक दी खोज के सौखी पई है एक दी खोज तो तरे होगी जब पहले मरेंगे एम नहीं खोज होगी तो एक अकाल पुरख ये एक वो आ ਕੇ ਹੱਥ ਸਭੇ ਸੁੱਖ ਪ੍ਰਾਪਤ ਜਾਂ ਆਵੇ ਇੱਕ ਹੱਥ ਆ ਗਿਆ ਜਿਹਨੂੰ ਉਹਦੀ ਉਹਨੇ ਗਲਬੱਕਰੀ ਪਾ ਲਈ ਜਿਹੜਾ ਉਸਦੀ ਇੱਕ ਦੀ ਗੋਦ ਵਿੱਚ ਜਾ ਬੈਠਾ ਉਹਨੂੰ ਸਭੇ ਸਾਰੀ ਕਾਇਨਾਤ ਦੀ ਸਾਰਾ ਸਭ ਕੁਛ ਉਹਦੇ ਹੱਥ ਬੰਨੀ ਬੋਲੇ ਸਭੇ ਸੁੱਖ ਪ੍ਰਾਪਤ ਜੇ ਆਵੇ ਇੱਕ ਸੋ ਇੱਕ ਸਾਰੀ ਬਾਣੀ ਵਿੱਚ ਸਾਰੇ ਸ਼ਬਦਾਂ ਦੀ ਮੂਲ ਇੱਕ ਆ ਸਭ ਤੋਂ ਪਹਿਲਾ ਅੱਖਰ ਗੁਰਬਾਣੀ ਇੱਕ ਆ ਦਰਸਾਉਣ ਵਾਲੇ ਮੈਨੂੰ ਹੈਰਾਨੀ ਦੀ ਗੱਲ ਇਹ ਹੈ ਅਸੀਂ ਸਿੱਖ ਖਾਂਦੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ ਇਸ ਬਾਣੀ ਦਾ ਇੰਨਾ ਪਾਠ ਕਰਦੇ ਹਾਂ ਇਹ ਗਾਇਨ ਕਰਦੇ ਹਾਂ ਕਥਾ ਕਰਦੇ ਹਾਂ ਸੁਨਾਸੀਆਂ ਕੋਲ ਦੇਖੋ ਇੱਕ ਅਜੇ ਹੱਥ ਨਹੀਂ ਆਇਆ ਕਿਸੇ ਹੱਥ ਕਦੇ ਆ ਵੀ ਜੇ ਕੋਈ ਖੋਜ ਕਰੇ ਖੋਜ ਤਾਂ ਹੋਏਗੀ ਮਿਹਨਤ ਤਾਂ ਹੋਏਗੀ ਜੇ ਅੰਦਰ ਪਹਿਲਾਂ ਭਾਵਨਾ ਉੱਠੇ ਇਨਕੁਇਜ਼ਿਟਿਵਨੈਸ ਖੋਜ ਹੈਗੀ ਉਹ ਇਸ ਕਿਹੜਾ ਇਹ ਸਵਾਲ ਨਹੀਂ ਉੱਠਿਆ ਜੇ ਸਵਾਲ ਨਾ ਉੱਠਿਆ ਤਾਂ ਉਹਦੀ ਖੋਜ ਕੌਣ ਕਰੇ ਦੇਖੋ ਕਿੱਥੇ ਫਿਰਦੇ ਅਸੀਂ ਕਿਹੜਾ ਜੇ ਸਵਾਲ ਨਹੀਂ ਸਾਡੇ ਅੰਦਰ ਫਿਰ ਕੀ ਹੋਇਆ ਦੇਖੋ ਬਾਣੀ ਕੀ ਕਹਿੰਦੀ ਹੈ ਇਹ ਸਾਡੇ ਮੂੰਹ ਦੇ ਚਪੇੜਾ ਹੈ ਪ੍ਰਤੱਖ ਨਹੀਂ ਮਹਿਸੂਸ ਹੋਇਆ ਤਾਂ ਕੀ ਸਭ ਗੱਲ ਹੈ ਜੋ ਕੁਛ ਕਰਦੇ ਨਾਨਕ ਲੇਖੇ ਇੱਕ ਗੱਲ ਹੋਰ ਹਉਮੈ ਚੱਕਣਾ ਚਾਰ ਬਾਕੀ ਜੋ ਕੁਛ ਕਰਦੇ ਹੋਂ ਹੈ ਇਹ ਹੋਂ ਦਾ ਤਮਾਸ਼ਾ ਹੈ ਕੰਧ ਹੈ ਝੂਠ ਹੈ ਕੂੜ ਹੈ ਦੇਖੋ ਬਾਣੀ ਕੀ ਕਹਿੰਦੀ ਹੈ ਸਾਡੀ ਹਾਂ ਜੀ ਸਾਡੇ ਗੁਰਦੁਆਰਾ ਹੈਗਾ ਅਸੀਂ ਰੋਜ਼ ਉੱਥੇ ਆਸਾ ਦੀ ਵਾਰ ਕੀਰਤਨ ਕਰਦੇ ਹੁੰਦੇ ਬੜੀ ਅੱਛਾ ਮਾਰਦੇ ਹਾਂ ਉਹ ਆਸਾ ਦੀ ਵਾਰ ਕਹੀ ਲੱਗੀ ਹੈ ਸਭ ਕੀ ਕਹਿੰਦੇ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਹੈ ਉਹ ਕੂੜ ਕਿਹਾ ਹੈ ਕੂੜ ਕਿਹਾ ਨਤੀਜਾ ਕੀ ਨਿਕਲਿਆ ਵਿਸਰਿਆ ਕਰਤਾ ਆ ਸਾਡੀ ਹਾਲਤ ਫਿਰ ਬੜੇ ਪਰਮਾਰਥ ਹੀ ਬਣੇ ਸਕਦੇ ਹਾਂ ਕੂੜੇ ਕੂੜੀ ਨਿਹੋ ਲੱਗਾ ਵਿਸਰਿਆ ਕਰਤਾ ਜਫਾ ਪਾਇਆ ਪੁੱਛਿਆ ਵੀ ਤੂੰ ਇੰਨਾ ਲੇਟ ਕਿਉਂ ਆਇਆ ਜੀ ਮੇਰਾ ਫਲਾਨਾ ਕੰਮ ਸੀ ਫਲਾਨਾ ਕੰਮ ਸੀ ਫਲਾਨਾ ਹਾਂ ਬਈ ਕੂੜ ਚ ਫਸਿਆ ਕੂੜੇ ਕੂੜੀ ਨਿਹੋ ਲੱਗਾ ਕੂੜੇ ਇਨਸਾਨ ਦਾ ਕੂੜੀ ਗੁਰਬਾਣੀ ਨੇ ਤਾੜਨਾ ਕੀਤੀ ਹੈ ਇੱਕ ਹਰ ਕੇ ਨਾਮ ਬਿਨ ਜੋ ਤੂੰ ਕਰਤਾ ਕਰਾਉਣਾ ਹੈ ਜੋ ਪਚਲ ਚਾਹੀਦਾ ਇੱਕ ਹਰ ਕੇ ਨਾਮ ਅੱਗੇ ਲਈਏ ਸਭ ਕੁਛ ਹੋਇਆ ਜਾਏਗਾ ਤੂੰ ਕੀ ਭਲਾ ਭਲੇਰਾ ਬਣਿਆ ਫਿਰਦਾ ਬੜਾ ਭਾਰ ਭਕਾਰੀ ਬਣਿਆ ਫਿਰਦਾ ਹੈ ਬੱਚੇ ਪਾਲਦਾ ਫਿਰਦਾ ਸਭ ਕੁਛ ਕਰਦਾ ਫਿਰਦਾ ਸਭ ਕੁਛ ਤੇਰਾ ਅੱਗੇ ਲਈਏ ਖੋ ਇੱਥੇ ਖੋਇਆ ਜਾਂਦਾ ਸਭ ਕੁਛ ਇੱਥੇ ਜੋ ਸਵਾਸ ਨਿਕਲਿਆ ਇੱਥੇ ਸਭ ਕੁਛ ਖੁੱਲ ਜਾਂਦਾ ਇਹਦੇ ਮਗਰ ਲੱਗ ਕੇ ਕੂੜੇ ਕੂੜੀ ਕੂੜੀ ਇਹ ਦੁਨੀਆਂ ਕੂੜੀ ਕੂੜੇ ਲਿਆਉਣ ਲੱਗਾ ਵਿਸਰਿਆ ਸਰਦਾ ਇਸ ਨੂੰ ਯਾਦ ਲਾਓ ਉਹ ਇੱਕ ਨੂੰ ਸਾਨੂੰ ਯਾਦ ਲਾਓ ਇੱਕ ਦਾ ਸਬਕ ਪੜਾਉਣ ਲਈ ਗੁਰੂ ਸਾਹਿਬ ਨੇ ਦਸ ਜਾਵੇ ਧਾਰੇ ਆ ਬਾਣੀ ਤੁਰੋ ਤੁਰਦੀ ਆਈ ਹਮੇਸ਼ਾ ਦੀ ਅਟਲ ਬਾਣੀ ਸਾਡੀ ਛੱਡ ਗਏ ਮਗਰ ਇਹਨੂੰ ਪਰ ਛੱਡਦੇ ਹੈ ਗਾ ਛੱਡਦੇ ਹੈ ਸੁਣ ਛੱਡਦੇ ਹੈ ਉਹ ਇੱਕ ਗੱਲ ਦਾ ਲੱਭੀ ਨਾ ਜੀ ਇੱਕ ਸਰ ਦੇ ਨਾਮ ਦੇ ਕੁਛ ਨੀ ਤੁਹਾਡੇ ਪੱਲੇ ਜਾਣਾ ਤੇ ਉਹ ਇੱਕ ਉਹ ਜਿਸ ਬਾਣੀ ਦਾ ਮੁੱਢ ਇੱਕ ਤੋਂ ਸ਼ੁਰੂ ਹੁੰਦਾ ਹੈ ਤੇ ਕਦੇ ਖਿਆਲ ਨਹੀਂ ਕੀਤਾ ਹਾਂ ਜੀ ਖਿਆਲ ਤਾਂ ਆਇਆ ਨਾ ਹੁਣ ਕਿਸੇ ਨੂੰ ਕਹਿ ਦਿੱਤਾ ਜਾਵੇ ਜੀ ਫਲਾਣੀ ਜਗ੍ਹਾ ਸੋਨਾ ਸਸਤਾ ਮਿਲਦਾ ਇੱਥੇ ਹਜ਼ਾਰ ਰੁਪਏ ਨੂੰ ਮਿਲਦਾ ਤੇ ਉੱਥੇ ਸੱਤ ਹੁਣੇ ਭੱਜੀ ਜਾਵਾਂਗੇ ਉਸ ਦਿਨ, ਕਿਉਂਕਿ ਉਹਦੀ ਭੁੱਖ ਹੈ, ਸਾਨੂੰ ਇੱਕ ਦੀ ਭੁੱਖ ਨਹੀਂ ਲੱਗੀ ਜੇ ਸਾਡੀ ਜੂਨੀ ਸਰਦੀ ਕੋ ਕਿਵੇਂ ਲੋਹੜੀ ਦੀ ਭੁੱਖ ਹੀ ਨਹੀਂ ਹੈ। ਪਰ ਯਾਦ ਰੱਖੋ ਇਹ ਤਾਂ ਜਿਨਕੋ ਲੱਗੀ ਪਿਆਸ ਅੰਮ੍ਰਿਤ ਸਹੀ, ਪਿਆਸ ਹੀ ਨਹੀਂ ਲੱਗੀ ਆ ਗੁਰੂ ਸਾਹਿਬ ਨੇ ਆ ਜਿਹੜੀ ਸਾਹ ਸੰਗਤ ਬਣਾਈ ਹੈ, ਇਹ ਸੰਗਤ ਸਾਨੂੰ ਇਸ ਤੰਗ ਵਿੱਚੋਂ ਕੱਢ ਕੇ, ਕੂੜ ਵਿੱਚੋਂ ਕੱਢ ਕੇ ਸਾਨੂੰ ਦਰਸਾਉਣ ਲਈ ਕਿ ਭਾਈ ਜੋ ਕੁਛ ਅਸੀਂ ਦੁਨੀਆ ਦਿਸਦੀ ਹੈ ਦੀਸਣ ਹਾ ਦੁਨੀਆ, ਇਸ ਤੋਂ ਪਰੇ ਹੋਰ ਕੋਈ ਚੀਜ਼ ਹੈਗੀ, ਉਹ ਹੈ ਇੱਕ ਜੇ ਅੱਗੇ ਨਹੀਂ ਭੁੱਖ ਲੱਗੀ ਸੰਗਤ ਵਿੱਚ ਆ ਕੇ, ਇਹ ਭੁੱਖ ਲੱਗਦੀ ਕਿੱਥੋਂ ਭੁੱਖ ਲੱਗੇਗੀ, ਸਾਧ ਸੰਗਤ ਵਿੱਚ ਭੁੱਖ ਲੱਗਦੀ ਹੈ, ਇੱਥੇ ਹੀ ਆ ਕੇ ਸਾਨੂੰ ਪ੍ਰੇਰਨਾ ਮਿਲਦੀ ਹੈ, ਜਦੋਂ ਭੁੱਖ ਲੱਗੀ ਫਿਰ ਤਾਂ ਭੱਜਿਆ ਫਿਰ ਮੈਂ ਦੇਖਦਾ ਹੈ ਇੰਨਾ ਚਿਰ ਮੇਰੇ ਨਾਲ ਹੋ ਗਿਆ, 50 ਸਾਲ ਹੋ ਗਿਆ ਮੇਰੇ ਨਾਲ ਸੰਗਤ ਹੋਈ ਸਿੱਧੀ ਨੂੰ, ਉਹ ਜਦੋਂ ਮੈਨੂੰ ਭੁੱਖ ਲੱਗੀ ਜਦੋਂ ਮੇਰਾ ਕਿਸੇ ਨੇ ਕੰਟਾ ਬਦਲਿਆ ਮੈਨੂੰ, ਮੈਂ ਟਿਕ ਨਹੀਂ ਸਕਦਾ ਸੀਗਾ, ਜਿਸ ਤਰ੍ਹਾਂ ਤੁਸੀਂ ਨੌਕਰੀ ਵੀ ਕਰਦਾ ਸੀ ਬੱਚੇ ਵੀ ਪਾਲਦਾ ਸੀ, ਪਰ ਮੈਂ ਟਿਕ ਨਹੀਂ ਸਕਦਾ, ਰੈਸਟਲੈਸ ਹੈ ਉਹ, ਇੱਕ ਨਾਮ 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 ਕੀ ਹੈ, ਕਿਉਂਕਿ ਨਾਮ ਗੁਰੂ ਹੈ ਸਾਡਾ, ਨਾਮ ਦੇ ਜ਼ਰੀਏ ਸਾਨੂੰ ਰੱਬ ਮਿਲਣਾ ਹੈ, ਸ਼ਬਦ ਦੇ ਜ਼ਰੀਏ ਰੱਬ ਮਿਲਣਾ, ਸ਼ਬਦ ਸਾਡਾ ਗੁਰੂ, ਬਾਣੀ ਜ਼ਰੀਏ ਸਾਨੂੰ ਰੱਬ ਮਿਲਣਾ, ਬਾਣੀ ਸਾਡਾ ਗੁਰੂ ਹੈ। ਮੈਂ ਦੇਖਦਾ ਆਹ ਦੇਖ ਲਓ ਜੀ ਭੁੱਖ ਆਹ 10ਵੇਂ ਦਿਨ ਆਇਆ, ਇਹ ਜੇ ਸਾਰੇ ਆਖਰੀ ਦਿਨ ਹੁਣ ਪਹੁੰਚੇ, ਹੁਣ ਇਹ ਤਾਂ ਸਾਡੀ ਭੁੱਖ ਹੈ, ਇਹ ਸਾਡੀ ਭੁੱਖ ਹੈ, ਸਾਨੂੰ ਲੋੜ ਹੀ ਨਹੀਂ, ਸਾਈ ਬਸ ਪ੍ਰਾਪਤ ਹੋਈ ਜਿਸ ਛੇਤੀ ਮਨ ਲੱਗਾ, ਬਸ ਉਹ ਹੀ ਮਿਲੇਗੀ ਜੀ ਮਨ ਲੱਗਿਆ ਹੋਇਆ, ਜੀ ਜਿਹਦੇ ਮਗਰ ਭੱਜੇ ਫਿਰਦੇ ਹਾਂ, ਜਿਹਦੀ ਖੋਜ ਕਰ ਰਹੇ ਹਾਂ, ਉਹਦਾ ਪਤਾ ਹੀ ਨਹੀਂ ਹੈ, ਉਹ ਇੱਕ ਦਾ ਪਤਾ ਹੀ ਨਹੀਂ, ਸਾਰੀ ਬਾਣੀ ਦਿੰਦੀ ਇੱਕ ਹਰ ਇੱਕ ਬਾਣੀ ਦੇ ਹਰ ਇੱਕ ਸ਼ਬਦ ਦੇ ਸਮੂਹ ਦੇ ਇੱਕ ਆ ਲਿਖ ਕਹਿਜੇ ਗੁਰੂ ਸਾਹਿਬ ਨੇ ਸਾਧ ਸੰਗਤ ਰਚੀ ਹੈ, ਇਹ ਗੁਰਬਾਣੀ ਦੇ ਅੰਦਰ ਜੋ ਕੁਛ ਲਿਖਿਆ ਹੈ ਉਸ ਨੂੰ ਉਸਦਾ ਸਾਡੇ ਦਿਲਾਂ ਦੇ ਅੰਦਰ ਪ੍ਰੇਰਨਾ ਕਰਨ ਲਈ ਸਾਨੂੰ ਸੇਧ ਦੇਣ ਲਈ ਬਾਣੀ ਰਚੀ ਗਈ ਹੈ, ਸਾਧ ਸੰਗਤ ਰਚੀ ਗਈ ਹੈ। ਕੂੜ ਕੂੜੇ ਨਿਹੋਂ ਲੱਗਾ ਵਿਸਰਿਆ ਕਰਤਾ, ਕਿਆ ਹੈ ਹਾਂਜੀ ਇੱਥੇ ਆਏ 2 ਮਿੰਟ ਕੀਰਤਨ ਸੁਣਿਆ, 10 ਮਿੰਟ ਕੀਰਤਨ ਸੁਣਿਆ, ਇੱਥੇ ਥੋੜਾ ਜਿਹਾ ਸਿਰ ਸੁਰ ਵੀ ਹਿਲਾਇਆ ਤੇ ਅੱਖਾਂ ਚੋਂ 2 ਇੰਜ ਵੀ ਨਿਕਲਿਆ ਤੇ ਉੱਥੇ ਗਏ ਤਾਂ ਉਹੀ ਡੰਡਾ ਉਹੀ ਡੂੰਡਾ ਮਾਇਆ, ਕਿਉਂਕਿ ਬਾਹਰ ਮੁਖੀ ਦੁਨੀਆਂ ਹੁਣ ਇੱਥੇ ਇੱਕ ਬਹੁਤ ਜ਼ਰੂਰੀ ਗੱਲ ਸਮਝਣ ਵਾਲੀ ਹੈ, ਉਹ ਇਹ ਹੈ ਕਿ ਰੱਬ ਇੱਕ ਜਿਹੜਾ ਹੈਗਾ ਉਹ ਛੁਪਿਆ, ਜੋ ਦ੍ਰਿਸ਼ਟਮਾਨ ਹੈ ਸਭ ਬਿਨਸੰਹਾਰ ਹੈ, ਦ੍ਰਿਸ਼ਟਮਾਨ ਸਭ ਕੁਛ ਬਿਨਸੰਹਾਰ ਹੈ, ਇਹ ਧੂਏ ਕਾ ਪਹਾੜ ਕਿਹਾ ਬਾਣੀ, ਅਸੀਂ ਜਨਮਾਂ ਜਮਾਤਰਾਂ ਤੋਂ ਇਸ ਧੂਏ ਦੇ ਪਹਾੜ ਵਿੱਚ ਇਹ ਪੂਰ ਦੁਨੀਆ ਪੂਰ ਸੰਸਾਰ ਦਿਸਨਹਾਰ ਦੇ ਦੁਨੀਆਂ ਚ ਇੰਨੇ ਫਸੇ ਹੋਏ ਹੈ, ਕਿਉਂਕਿ ਅਸੀਂ ਬਾਹਰੋਂ ਅਕਸ ਲੈਂਦੇ ਹਾਂ, ਇਹ ਅਕਸ ਇਹ ਦੁਨੀਆਂ ਸਾਡੇ ਅੰਦਰ ਵੜੀ ਹੋਈ ਹੈ, ਸਾਡੇ ਅੰਦਰ ਘਰ ਘਰ ਗਈ ਹੈ, ਤੇ ਇਸ ਤੋਂ ਬਾਹਰ ਜਾ, ਇਸ ਤੋਂ ਬਾਹਰ ਸਾਡੀ ਨਿਗਾਹ ਜਾਂ ਸਾਡੀ ਬੁੱਧੀ ਜਾਂਦੀ, ਇਸ ਤੋਂ ਬਾਹਰ ਜਾਵੇ ਤੇ ਤਾਂ ਸਾਨੂੰ ਉਹ ਰੱਬ ਦਾ ਕੁਛ ਪਤਾ ਲੱਗੇ, ਕੁਝ ਖੋਜ ਢੋ ਮਿਲੇ, ਕੋਈ ਕੋਸ਼ਿਸ਼ ਕਰੀਏ, ਇਹ ਤੋਂ ਬਾਹਰ ਜਾਂਦੇ ਹੀ ਨਹੀਂ, ਤੇ ਇਹ ਮਨ ਸਾਡਾ ਧਿਆਨ ਕਰੋ ਇੱਥੇ ਨੁਕਤੇ ਹੈ, ਮੈਂ ਬਹੁਤ ਥੋੜਾ ਚਿਰ ਮਖਾਉਣਾ ਮੰਨਦਾ, ਮੈਂ ਕਿਹਾ ਮੇਰਾ ਗਲਾ ਖਰਾਬ ਹੋਇਆ, ਦੇਖੋ ਜੀ ਸਾਡੀਆਂ ਬਿਰਤੀਆਂ, ਹਾਂ ਇੱਕ ਪਹਿਲਾਂ ਗੱਲ ਦੱਸਦੇ ਹਾਂ ਕਿ ਬੱਚਾ ਨਿੱਕਾ ਪੈਦਾ ਹੁੰਦਾ ਉਹਦੀ ਦੁਨੀਆ ਇੱਕ ਬਣਦੀ ਹੈ, ਉਹਦੇ ਵਾਸਤੇ ਮਾਂ ਹੀ ਉਹਨੂੰ ਚੱਕਦੀ ਹੈ, ਨਾਸੀ ਚੱਕਦੀ ਹੈ, ਉਹਦੀ ਦੁਨੀਆਂ ਵਿੱਚ ਸਿਰਫ ਮਾਂ ਹੁੰਦੀ ਹੈ,
ਉਹ ਦੇਖ ਲਾ ਮਾਂ ਉਹ ਦੁਨੀਆਂ ਸਿਰਫ ਮਾਂ ਹੁੰਦੀ ਮਗਰੋਂ ਪਿਓ ਆ ਵੜਦਾ ਹੈ ਮਗਰੋਂ ਭੈਣ ਭਰਾ ਦੇ ਪਿਓ ਦੁਨੀਆਂ ਵਿਕਾਸ ਹੁੰਦੀ ਜਾਂਦੀ ਹੈ ਜਿਉਂ ਜਿਉਂ ਵੱਡਾ ਹੁੰਦਾ ਜਾਂਦਾ ਦੁਨੀਆਂ ਵਿਕਾਸ ਹੋ ਜਾਂਦੀ ਹੈ ਸੋ ਇਹ ਸਾਰੀ ਦਿਸਣਹਾਰ ਦੁਨੀਆਂ ਇੱਕ ਵਾਰ ਜਨਮੀ ਅਨੇਕਾਂ ਜਨਮਾਂ ਵਿੱਚ ਸਾਡੇ ਅੰਦਰ ਇਹ ਦੁਨੀਆਂ ਵਸੀ ਪਈ ਹੈ ਵਸੀ ਪਈ ਹੈ ਜਿੱਥੇ ਨਾਮ ਨੇ ਸਾਡੇ ਅੰਦਰ ਦੱਸਣਾ ਹੈ ਵਸਣਾ ਹੈ ਰਸਣਾ ਹੈ ਉੱਥੇ ਇਹ ਦੁਨੀਆਂ ਦਿਸਣਹਾਰ ਦੁਨੀਆਂ ਦੱਸ ਕੇ ਵਸ ਕੇ ਰਸ ਚੁੱਕੀ ਹੈ ਕਿ ਇਹਦੋਂ ਬਗੈਰ ਸਾਡੀ ਬੁੱਧੀ ਸਾਡਾ ਅੰਤਸ਼ਕਰਨ ਮੰਨੋ ਤਿਆਰ ਨਹੀਂ ਹੈ ਕਿ ਦਿਸਣਹਾਰ ਤੋਂ ਬਾਹਰ ਵੀ ਕੋਈ ਚੀਜ਼ ਹੈ ਮੰਨੋ ਤਿਆਰ ਨਹੀਂ ਜੇ ਕੋਈ ਗੱਲ ਕਹਿੰਦਾ ਹੈ ਉਹ ਮੈਂ ਤੋਂ ਕੰਨ ਸੁਣਦੇ ਉਦੋਂ ਕੱਢ ਦਿੰਦੇ ਮੰਨੋ ਤੇ ਜਿੱਦਣ ਮਾੜੀ ਮਨੌਤੀ ਚ ਆ ਗਈ ਹੈ ਤੇ ਉਦੋਂ ਸਾਡੀ ਜ਼ਿੰਦਗੀ ਬਦਲ ਜਾਏ ਫਿਰ ਕੀ ਹੋਊਗਾ ਸਭ ਕੁਛ ਪੂਰ ਹੈ ਸਾਡੀ ਟੇਕ ਸਾਡੇ ਮਨ ਦੀ ਟੇਕ ਸਾਡੇ ਮਨ ਦਾ ਆਧਾਰ ਸਾਡੇ ਜੀਵਨ ਦਾ ਆਧਾਰ ਦਿਸਣਹਾਰ ਦੁਨੀਆਂ ਹੈ ਇੱਕ ਨਹੀਂ ਹੈ ਜਿੱਦਣ ਸਾਡਾ ਦਿਸਣਹਾਰ ਦੁਨੀਆਂ ਤੋਂ ਅਦਰਸ਼ ਦੁਨੀਆਂ ਵੱਲ ਨਾਮ ਵੱਲ ਉਦਣੇ ਸਾਡੀ ਜ਼ਿੰਦਗੀ ਚ ਫਰਕ ਪੈਗਾ ਜੀਵਨ ਚ ਫਰਕ ਆ ਫਿਰ ਕੀ ਹੈ ਉਹ ਪਹਿਲਾਂ ਬੌਰਾ ਕਹਿਣਗੇ ਘਰ ਵੱਲ ਕਿ ਇਹ ਤਾਂ ਬੌਰਾ ਹੋ ਗਿਆ ਇਹ ਤਾਂ ਬੌਰੀ ਹੋ ਗਈ ਕਿਉਂਕਿ ਉਹਦੇ ਕੰਮ ਦੀ ਨਹੀਂ ਰਹੀ ਤੇ ਫਿਰ ਸਾਰੇ ਬੌਰੇ ਕਰ ਲਵੇ ਗੁਰੂ ਨਾਨਕ ਬੌਰਾ ਕਹਿਤਾ ਕਰ ਦਿੰਦੇ ਅਜੇ ਸਿਆਣੇ ਬਣੇ ਫਿਰਦੇ ਨਾ ਅਜੇ ਬੌਰੇ ਹੋਏ ਨੀ ਬੌਰਾ ਤਾਂ ਹੋਣਾ ਹੈ ਉਸਨੇ ਕਿਉਂਕਿ ਉਹ ਹੋਰ ਚੀਜ਼ਾਂ ਉਹ ਦੁਨੀਆਂ ਹੋਰ ਹੈ ਉਹ ਹੋਰ ਹੈ ਉਹਦੇ ਲਈ ਇਹ ਬੌਰੇ ਹੈ ਇਹਨਾਂ ਲਈ ਉਹ ਬੌਰੇ ਹੈ ਮੈਂ ਕਈ ਸੱਚ ਦੱਸੀ ਸੀ ਮਹਾਂਪੁਰਖ ਤੁਰਿਆ ਜਾਂਦਾ ਉਹਨੂੰ ਇਨਾਮ ਹੋਇਆ ਉਹ ਕਹਿੰਦਾ ਭਾਈ ਕੱਲ ਨੂੰ ਤੂਫਾਨ ਆਏਗਾ ਹਨੇਰੀ ਆਏਗੀ ਜੇ ਜਿਸ ਨੂੰ ਉਹ ਹਨੇਰੀ ਲੱਗ ਗਈ ਜਾਂ ਤੇ ਉਹ ਕਮਲਾ ਹੋ ਜਾਏਗਾ ਲੋਕ ਕਹਿੰਦੇ ਲੈ ਬੌਰਾ ਕੱਲ ਕੱਲ ਪਾਗਲ ਹੈ ਤੂਫਾਨ ਨਾਲ ਵੀ ਕਦੇ ਪਾਗਲ ਹੁੰਦਾ ਕੋਈ ਖੈਰੇ ਖੈਰ ਸਾਥੀ ਸਹੀ ਹੈ ਜਾਂ ਨਹੀਂ ਹੈ ਕੁਝ ਵੀ ਹੈ ਮੈਂ ਇੱਕ ਸੰਸਥਾ ਖਾਤਰ ਕਰਨਾ ਜਿਹੜੇ ਦੋ ਚਾਰ ਸਿਆਣੇ ਸੀ ਉਹ ਕਹਿੰਦੇ ਵੀ ਦੇਖ ਇੱਕ ਮਹਾਂਪੁਰਖ ਤੁਰਿਆ ਜਾਂਦਾ ਸਾਧੂ ਤੁਰਿਆ ਜਾਂਦਾ ਜੇ ਨਾ ਸਹੀ ਸਾਡਾ ਕੀ ਜਾਂਦਾ ਇੱਕ ਦਿਨ ਅਸੀਂ ਗੁੱਫਿਆਂ ਚ ਵੜ ਜਾਈਏ ਇੱਕ ਦਿਨ ਮੈਂ ਗੁੱਫਿਆਂ ਚ ਵੜ ਜਾਈਏ ਸਾਡਾ ਕੀ ਜਾਂਦਾ ਨਾ ਉਹ ਨਾ ਸਹੀ ਤੇ ਉਹ ਗੁੱਫੇ ਚ ਵੜ ਕੇ ਜਦੋਂ ਉਹ ਦੂਜੀਏ ਦਿਨ ਬਾਹਰ ਨਿਕਲੇ ਤਾਂ ਉਹ ਉਹਨਾਂ ਦੇਖਦੇ ਕਹਿੰਦੇ ਹੈ ਪਾ ਕੇ ਲੈ ਗਏ ਕੀ ਕਰਦੇ ਕੀ ਫਿਰ ਉਹਨਾਂ ਦਾ ਰਵੱਈਆ ਬਦਲ ਗਿਆ ਉਹਨਾਂ ਦਾ ਉਹ ਤਾਂ ਸਹੀ ਰਹੇ ਨਾ ਉਹ ਜਿਸ ਤਰ੍ਹਾਂ ਦੇ ਪਹਿਲੇ ਸੀ ਬਾਕੀ ਜਿਹਨਾਂ ਨੂੰ ਹਨੇਰੀ ਲੱਗੀ ਕਾਹਦੀ ਮਾਇਆ ਦੀ ਹਨੇਰੀ ਲੱਗੀ ਉਹ ਹੋਰ ਤਰ੍ਹਾਂ ਗੱਲਾਂ ਕਰਨ ਹੋਰ ਉਹਨਾਂ ਨੂੰ ਉਹ ਹੱਸਣ ਤੇ ਉਹਨਾਂ ਨੂੰ ਉਹ ਹੱਸਣ ਸਾਡੀ ਇਹ ਹਾਲਤ ਹੈ ਉਹ ਭੋਰਾ ਕਿੱਥੇ ਤੁਹਾਡੇ ਅੰਦਰ ਹਰ ਇੱਕ ਦੇ ਅੰਦਰ ਭੋਰਾ ਹੈ ਜਿਹੜਾ ਅੰਦਰ ਵੜ ਗਿਆ ਉਹਨੂੰ ਕੁਛ ਹੋਰ ਦਿਸੇਗਾ ਜੋ ਬ੍ਰਹਮ ਦੇ ਸੋਈ ਪਿੰਡੇ ਇੱਥੇ ਇੱਥੇ ਸਭ ਕੁਛ ਹੈ ਜਿਹੜਾ ਅੰਦਰ ਵੜ ਗਿਆ ਉਹ ਬਾਹਰ ਆਏਗਾ ਤੇ ਉਹਨੂੰ ਵਿਅਕਤੀ ਤਾਂ ਅੰਦਰ ਮੁਖੀ ਹੋਏਗੀ ਤੇ ਕਰਦਿਆਂ ਨੇ ਤਾਂ ਕਹਿਣਾ ਲੈ ਆਪਾਂ ਦਿੱਤਾ ਮੇਰੇ ਤੇ ਇਹ ਫਤਵੇ ਲੱਗ ਰਹੇ ਜੀ ਮੇਰੇ ਜਨਾਨੀ ਪੜਤੀ ਮੇਰਾ ਆਦਮੀ ਪੜਤਾ ਮੇਰੀ ਧੀ ਪੜਤੀ ਮੇਰਾ ਪੁੱਤ ਪੜ ਦਿੱਤਾ ਕਾਲਾ ਜਾਦੂ ਕਰਦੇ ਪਾਓ ਜੀ ਕਿਉਂਕਿ ਪਾਗਲ ਇਹ ਤਾਂ ਹੋਰ ਹੀ ਕੁਛ ਬਣ ਗਿਆ ਹਾਂ ਬਈ ਠੀਕ ਹੈ ਇਹ ਤਾਂ ਹੈ ਦੁਨੀਆਂ ਹੋ ਦੁਨੀਆਂ ਦੋ ਹੈ ਨਾ ਇੱਕ ਕੂੜੀ ਦੁਨੀਆਂ ਹੈ ਇੱਕ ਸੱਚ ਦੁਨੀਆਂ ਹੈ ਸੱਚ ਅੰਦਰ ਹੈ ਉਹ ਬਾਹਰ ਹੈ ਇਹ ਕੋਈ ਬੁਨਿਆਦ ਨਹੀਂ ਹੈ ਸੱਚ ਹਮੇਸ਼ਾ ਰਹਿਣ ਵਾਲਾ ਹੈ ਜਿਹੜਾ ਸੱਚੇ ਮਗਰ ਲੱਗੇਗਾ ਕੂੜ ਤੋਂ ਪਰੇ ਪਰੇ ਜਾਏਗਾ ਕੂੜ ਤੋਂ ਪਰਹੇਜ਼ ਕਰੇਗਾ ਦੂਰ ਹੋਏਗਾ ਅਲਿਪਤ ਰਹੇਗਾ ਜਦੋਂ ਉਹ ਅਲਿਪਤ ਰਹਿਣ ਲੱਗ ਪਿਆ ਤੇ ਕਰਦਿਆਂ ਨੇ ਫਿਰ ਸਾਰਿਆਂ ਨਾਲ ਹੋਈ ਜਿੰਨੇ ਭਗਤ ਹੋਏ ਸਾਰਿਆਂ ਨਾਲ ਹੀ ਖੁਸ਼ ਹੋਇਆ ਹੁਣ ਨੁਕਤਾ ਇਹ ਹੈ ਕਿ ਉਹ ਇੱਕ ਅਸੀਂ ਇੱਕ ਦੇ ਮਗਰ ਲੱਗਣਾ ਹੈ ਬਾਣੀ ਸਾਡਾ ਗੁਰੂ ਬਾਣੀ ਹੈ ਗੁਰੂ ਨੂੰ ਗੁਰੂ ਸਾਨੂੰ ਸੇਧ ਦਿੰਦਾ ਹੈ ਕਿ ਭਾਈ ਇੱਕ ਦੇ ਮਗਰ ਲੱਗੋ ਹਰ ਇੱਕ ਸ਼ਬਦ ਮੂਲ ਇੱਕ ਹੈ ਅਸੀਂ ਇੱਕ ਨੂੰ ਕਦੇ ਅੱਜ ਤਾਈਂ ਫੜਿਆ ਨਹੀਂ ਜਿਹਨੇ ਫੜਿਆ ਉਹ ਕਿੱਥੇ ਆਇਆ ਇੱਕ ਬਈ ਇੱਥੇ ਤਾਂ ਅਨੇਕ ਹੈ ਅਨੇਕ ਫਰਕ ਇੱਕ ਅਨੇਕ ਨੂੰ ਜੇ ਮਗਰ ਸਾਡੀ ਬਿਰਤੀ ਹੋਊਗੀ ਆ ਮੈਂ ਆ ਮੇਰਾ ਸਰੀਰ ਹੈ ਮੇਰੇ ਅੰਗ ਹੈ ਮੇਰੀ ਵੋਟੀ ਹੈ ਮੇਰਾ ਖਤਮ ਹੈ ਮੇਰੇ ਬੱਚੇ ਹੈ ਮੇਰਾ ਘਰ ਹੈ ਸਾਰੀ ਦੁਨੀਆਂ ਹੈ ਐਡੀ ਵੱਡੀ ਦੁਨੀਆਂ ਪਾਈ ਹੈ ਉੱਥੇ ਇੱਕ ਸਮਾਉ ਇਹ ਕਹਿੰਦਾ ਰਿਵਰਸ ਰਾਈਟ ਅਬਾਊਟ ਟਰਨ ਕਰਨਾ ਪਊਗਾ, ਰਿਵਰਸ ਉਲਟੀ ਖੇਲ ਪ੍ਰੇਮ ਕੀ ਹੈ, ਜੇ ਇੱਕ ਲੱਭਣਾ ਹੈ ਪਾਈ ਅੰਦਰ ਬਣਨਾ ਪਊ। ਉਹ ਇੱਕ ਅੰਦਰ ਬੈਠਾ, ਤੁਹਾਡੇ ਕਿਸੇ ਦੇ ਕਿਤੇ ਜਾਣ ਦੀ ਲੋੜ, ਤੁਹਾਡੇ ਅੰਦਰ ਬੈਠਾ, ਇੱਕ ਬੈਠਾ, ਉਹਦਾ ਉਲਟੀ ਖੇਲ ਪ੍ਰੇਮ ਦੀ ਅੰਦਰ ਬਣਨਾ ਹੈ। ਅੰਦਰ ਵੜੇ ਵਗੈਰਾ ਤੁਹਾਨੂੰ ਇੱਕ ਦਾ ਪਤਾ ਨੀ ਲੱਗਣਾ, ਇੱਕ ਤਾਂ ਪਤਾ ਨਾ ਲੱਗਿਆ ਜਿਹੜਾ ਚਿਰ ਬੁੱਝਿਆ, ਬੁੱਝਣਾ ਖਿੱਚਣਾ ਪਹਿਚਾਣਾ, ਜਦੋਂ ਇੱਕ ਨਹੀਂ ਜਿੰਨਾ ਚਿਰ ਬੁੱਝਿਆ ਉਹਨਾਂ ਚ ਤਾਂ ਅਨੇਕਤਾ, ਜਿੱਥੇ ਅਨੇਕਤਾ ਹੈ ਉੱਥੇ ਈਰਖਾ ਦੁਆਇਕ ਕਾਮ ਕ੍ਰੋਧ ਮੋਹ ਲੋਭ ਸਭ ਕੀ ਸਭ ਈਰਖਾ ਦੁਆਇਕ ਭਰੀ ਪਈ। ਹੋਰ ਬਾਹਰ ਤਾਂ ਕੀ ਜਾਣਾ, ਸਾਡੇ ਅੰਦਰ ਹੀ ਇਹ ਪੰਜੇ ਕੰਮ ਕਰ ਰਹੇ ਹੈ ਸਾਡੇ ਅੰਦਰ, ਕਿਉਂਕਿ ਇੱਕ ਤਾਂ ਨਹੀਂ ਆਇਆ। ਅੱਜ ਦੁੱਖ ਮੈਂ ਸੁਣਦਾ ਸੀ, ਮੈਨੂੰ ਲੱਭ ਜਾਣੀ ਸੀ ਵੀ ਇਹ ਸੰਗਤਾਂ ਹੁਣ ਇੰਨਾ ਮੇਰੇ ਤੇ ਪ੍ਰੈਸ਼ਰ ਪਾਉਂਦੀਆਂ ਹੈ, ਮੈਨੂੰ ਬੋਲਣਾ ਤਾਂ ਪੈ ਗਿਆ, ਮੈਂ ਕਿਸ ਵਿਸ਼ੇ ਤੇ ਬੜੇ ਦੁੱਖ ਮੈਨੂੰ ਉਹ ਸੁਣੀ ਮੈਂ ਚਲੋ ਇੱਥੇ ਪਹੁੰਚਿਆ ਇਹ ਕਿਸ ਦਿਨ ਸੰਗਤਾਂ ਨੇ। ਫਿਰ ਕੀ ਹੋ ਗਿਆ, ਅਹਿਸਾਸ ਵਿੱਚ ਜਦੋਂ ਅਸੀਂ ਇੱਕ ਨਹੀਂ ਪੁੱਜਿਆ, ਬਾਹਰ ਮੁਖੀ ਸਾਡੀ ਬਿਰਤੀ ਹੈ, ਅਵੇ ਬੰਦ ਕਰੋ ਜਿੰਨਾ ਚਿਰ ਅਸੀਂ ਨਹੀਂ ਪੁੱਜਿਆ ਉਹਨਾਂ ਚ ਈਰਖਾ ਦਵਾਇ ਤੂੰ ਤੂੰ ਮੈਂ ਸਭ ਕੁਛ ਭਰਿਆ ਪਿਆ। ਜਦੋਂ ਅਨੇਕਤਾ ਚੋਂ ਨਿਕਲ ਕੇ ਸਾਡੀ ਗਤੀ ਅੰਦਰ ਵੜ ਕੇ ਉਸ ਹੁਕਮ ਨੂੰ ਉਹ ਇੱਕੇ ਨੂੰ ਬੁੱਝ ਲਿਆ, ਫਿਰ ਜਦੋਂ ਅੱਖਾਂ ਖੋਲਾਂਗੇ ਪਹਿਲਾਂ ਅੰਦਰ ਯਾਦ ਰੱਖੋ, ਪਹਿਲਾਂ ਅੰਦਰ ਵੜਨਾ ਪਏਗਾ। ਅੰਦਰ ਇੱਕ ਅੰਦਰ ਹੈ ਜਿੰਨਾ ਅਸੀਂ ਇਹਨਾਂ ਚੋਂ ਸਾਰੀਆਂ ਤੋਂ ਬਿਰਤੀਆਂ ਇਕੱਠੀਆਂ ਕਰਕੇ ਉਹਨਾਂ ਨੂੰ ਐਂ ਇਕੱਠੀਆਂ ਕਰਕੇ ਇੱਕ ਬਿਰਤੀ ਬਣਾਉਣੀ ਹੈ। ਇੱਥੇ ਤਾਂ ਅਨੇਕ ਬਿਰਤੀਆਂ ਬਣੀਆਂ ਹੋਈਆਂ, ਇੱਕ ਸਾਰੀਆਂ ਬਿਰਤੀਆਂ ਨੂੰ ਇਕਾਗਰ ਕਰਕੇ, ਜਿਸ ਤਰ੍ਹਾਂ ਨਿੱਕੇ ਹੁੰਦੇ ਅਸੀਂ ਇੱਕ ਸ਼ੀਸ਼ੇ ਦਾ ਝੱਗ ਟੁਕੜਾ ਚਵਾਨੀ ਕਿਨੋ ਉਦੋਂ ਮਿਲਦਾ ਹੁੰਦਾ ਸੀ, ਅਸੀਂ ਕੀ ਕਰਦੇ ਸੀ, ਕਾਗਜ਼ ਰੱਖ ਲੈਣਾ, ਸੁਣਿਆ ਸੀ ਨਾ ਮਾਸਟਰ ਤੋਂ ਕਿਆ ਕਰਨਾ, ਤੇ ਉੱਥੇ ਕਹਿੰਦੇ ਇੰਨੇ ਥਾਂ ਦੇ ਵਿੱਚ ਲੱਖਾਂ ਕਿਰਨਾਂ ਸੂਰਜ ਦੀਆਂ ਹੁੰਦੀਆਂ, ਉਹ ਸਾਰੀਆਂ ਉਸ ਸ਼ੀਸ਼ੇ ਵਿੱਚ ਦੀ ਇੱਕ ਇੱਕ ਕਿਰਨ ਬਣ ਜਾਂਦੀ ਹੈ, ਇਕਾਗਰ ਹੋ ਕੇ ਤੇ ਉੱਥੇ ਅੱਗ ਲੱਗ ਜਾਂਦੀ ਕਹਾ। ਇਸ ਤਰ੍ਹਾਂ ਅੰਦਰ ਵੜਨਾ ਹੈ, ਇੱਕ ਲੱਭਣਾ ਹੈ। ਗੁਰੂ ਸਾਹਿਬ ਨੇ ਆਪ ਲਫ਼ਜ਼ਾਂ ਚ ਕਹਿਤਾ, ਕਹੋ ਨਾਨਕ ਬਿਨ ਆਪਾ ਅੰਦਰ ਏਕਾ, ਬਿਨ ਆਪਾ ਚੀਨੇ ਪਰਮ ਮਿਟੇ ਨਾ ਪਰਮ ਕੀ ਕਾਈ, ਸੋਏ ਥਾ ਪਰਮ, ਇਹ ਦੂਜਾ ਜੋ ਕੁਛ ਦੂਜਾ ਦਿਸਦਾ ਹੈ ਸਭ ਪਰਮ ਹੈ, ਗੁਰ ਹੈ, ਸਭ ਪਰਮ ਹੈ, ਅਸੀਂ ਸਾਰੇ ਪਰਮ ਵਿੱਚ ਫਿਰ ਗਿਆ। ਸੋ ਇਹ ਸਾਨੂੰ ਇੱਕ ਲੱਭਣਾ ਹੈ, ਬਾਣੀ ਨੂੰ ਮੱਥਾ ਟੇਕਦੇ ਹਾਂ, ਉਹ ਬਾਣੀ ਸਾਡੀ ਗੁਰੂ ਹੈ, ਉਹ ਕੁਛ ਮੰਨਤਾ ਲਿਆ ਕਰੋ, ਕਦੇ ਕੋਈ ਲਫ਼ਜ਼ ਮੰਨ ਲਓ, ਇੱਕ ਦਿਨ ਸਭ ਤੰਦ ਹੈ, ਸਭ ਮਿੱਥਿਆ ਮਿੱਥਿਆ ਝੂਠ ਝੂਠ ਮੁਖ ਮਾਏ, ਜੋ ਕੁਛ ਇਹਦੇ ਚ ਫਸੇ ਹੈ, ਜਿਸ ਚੀਜ਼ ਚ ਫਸੇ ਹੈ ਸਭ ਮਿੱਥਿਆ। ਸੋ ਇਹ ਕਿੱਥੋਂ ਮੈਂ ਕਰਾਉਣ ਲੱਗਿਆ, ਇਹਦਾ ਕੋਈ ਐਂਡ ਨਹੀਂ ਹੈ, ਕੋਈ ਹੁਣ ਇਸ ਚੀਜ਼ ਨੂੰ ਇਹ ਇੱਕ ਵੱਲ ਲਿਆਉਣ ਲਈ ਧਿਆਨ ਕਰੋ, ਅਨੇਕਤਾ ਤੋਂ ਇੱਕ ਵੱਲ ਲਿਆਉਣ ਲਈ ਦਸ ਜਾਮੇ ਗੁਰੂ ਸਾਹਿਬ ਨੇ ਤਾਰੇ ਉਪਦੇਸ਼ ਦਿੱਤਾ, ਸਾਨੂੰ ਸਿਹਤ ਦਿੱਤੀ ਜੀਵਨ ਦੀ, ਫਿਰ ਇੱਥੇ ਬਸ ਨਹੀਂ, ਆਹ ਗੁਰੂ ਗ੍ਰੰਥ ਸਾਹਿਬ ਸਾਨੂੰ ਆਹ ਬਾਣੀ ਰੋ ਆਈ ਬਾਣੀ, ਇੱਥੇ ਇੱਕ ਦਾ ਹੀ ਸਾਰਾ ਪ੍ਰਕਾਸ਼ ਹੈ, ਇਹ ਸਾਨੂੰ ਬਖਸ਼ ਦਿੱਤੀ। ਅਸੀਂ ਇਹਦੇ ਹੁੰਦਿਆਂ ਹੋਇਆਂ ਗੁਰੂ ਸਾਹਿਬ ਦੇ ਪਰਉਪਕਾਰ ਹੁੰਦਿਆਂ ਹੋਇਆਂ ਫਿਰ ਅਜੇ ਤਾਂ ਇੱਕ ਨੂੰ ਨਹੀਂ ਫੜ ਸਕਦੇ, ਫਿਰ ਅਨੇਕਾਂ ਚ ਅਨੇਕਾਂ ਚ ਫਿਰਦੇ ਹਾਂ, ਤੇ ਫਿਰ ਕੀ ਅਨੇਕਾਂ ਚ ਫੜਨਾ, ਤੇ ਕੀ ਹੋਊਗਾ, ਇੱਥੇ ਤਾਂ ਕੰਮ ਕਰੋ, ਮੋਲ ਹੰਕਾਰ ਹੀ ਖਤਵਾ ਹੈ, ਸਭ ਕੁਛ ਦੇਖ ਲੈ, ਦੁਨੀਆਂ ਦਾ ਹਾਲ ਆਹ ਹਾਲ ਹੈ। ਸੋ ਮੇਰੀ ਇਹ ਅਪੀਲ ਹੈ ਕਿ ਭਾਈ ਗੁਰਬਾਣੀ ਨੂੰ ਮੱਥਾ ਹੀ ਸਿਰਫ ਨਾ ਟੇਕਿਆ ਕਰੋ, ਗੁਰਬਾਣੀ ਨੂੰ ਖੋਜਿਆ ਕਰੋ, ਇਹਦੇ ਗੁਰਬਾਣੀ ਕੋ ਪੁੱਛਿਆ ਕਰੋ, ਜਿਵੇਂ ਮਾਸਟਰ ਕੋ ਪੁੱਛੀਦਾ, ਸਭ ਕੋ ਪੁੱਛੀਦਾ ਹੈ ਕੀ ਬਾਣੀ ਕਹਿੰਦੀ ਕੀ ਹੈ, ਉਸ ਨੂੰ ਆਪਣੇ ਤੇ ਤਾਲਣ ਦੀ ਕਰਨ ਦੀ ਕੋਸ਼ਿਸ਼ ਕਰਿਆ ਕਰੋ, ਇਹ ਕਿਸ ਬਿਨ ਸਭ ਤਲ ਹੈ, ਤੇ ਇਹ ਇਹ ਸਬਕ ਕਿੱਥੇ ਸੌਖਾ ਸਿੱਖਿਆ ਜਾਂਦਾ ਹੈ, ਸਾਧ ਸੰਗਤ ਵਿੱਚ, ਕਿਉਂ ਗੁਰੂ ਸਾਹਿਬ ਨੇ ਸਾਧ ਸੰਗਤ ਸਾਧ ਸੰਗਤ ਵਿੱਚ ਹੀ ਵਿਸ਼ਵਾਸ ਆਉਂਦਾ ਹੈ, ਸਾਧ ਸੰਗਤ ਵਿੱਚ ਹੀ ਭੁੱਖ ਲੱਗਦੀ ਹੈ, ਸਾਧ ਸੰਗਤ ਦੀ ਪਿਆਸ ਲੱਗਦੀ ਹੈ, ਸਾਧ ਸੰਗਤ ਹੀ ਸਾਨੂੰ ਪ੍ਰੇਰਨਾ ਮਿਲਦੀ ਹੈ, ਤਾਂ ਇੱਥੇ ਹੁਣ ਇਹ ਤਾਂ ਮੇਰਾ ਲੈਕਚਰ ਖਤਮ ਹੋ ਗਿਆ, 15 ਦਿਨ ਹੋ ਗਏ। ਇਹੋ ਜਿਹੀ ਸਾਧ ਸੰਗਤ ਇੱਥੇ ਹੋ ਰਹੀ ਹੈ ਜਿੱਥੇ ਯਾਦ ਰੱਖੋ ਇੱਕ ਇੱਕ ਇਨਸਾਨ, ਜਿੰਨੇ ਅਸੀਂ ਬੈਠੇ ਹਾਂ, ਇੱਕ ਇੱਕ ਇਨਸਾਨ ਦਾ ਔਰਾ ਹੈ। ਔਰਾ ਦਾ ਮਤਲਬ ਹੈ ਸਾਡੀਆਂ ਜਿਹੜੀਆਂ ਕਿਰਨਾਂ ਬਾਹਰ ਨਿਕਲ ਗਿਆ ਹੈ ਉਹਦਾ ਇੱਕ ਦਾਇਰਾ ਹੈ। ਬਿਜਲੀ ਦਾ ਕਿਰਨਾਂ ਨਿਕਲ ਗਿਆ ਔਰ ਕਿਸੇ ਕਿਸੇ ਹੱਦ ਤੱਕ ਰੋਸ਼ਨੀ ਜਾਂਦੀ, ਉਹ ਔਰਾ ਅੰਗਰੇਜ਼ੀ ਵਿੱਚ ਕਹਿੰਦੇ। ਪਤਾ ਨੀ ਪੰਜਾਬੀ ਮੈਨੂੰ ਆਉਂਦੀ ਨੀ, ਵਾਤਾਵਰਨ ਕਹਿ ਲਾ, ਪਤਾ ਨੀ ਕੀ ਕਹਿ ਲਾ, ਹਰੇਕ ਨਾਲ ਲਈ ਫਿਰਦਾ ਹੈ। ਉਹ ਔੜਾ ਕੀ ਹੈ? ਜਿਸ ਤਰ੍ਹਾਂ ਜਿਹੜਾ ਅਫੀਮ ਖਾਧਾ ਹੋਵੇ ਤਾਂ ਉਹਦੇ ਬੋਹ ਚ ਸ਼ਰਾਬ ਪੀਂਦਾ ਹੋਵੇ ਤਾਂ ਉਹਦੇ ਬੋਹ ਆਉਂਦੀ, ਉਹਦੇ ਸਰੀਰ ਵਿੱਚ, ਉਹਦੀ ਅੱਖਾਂ ਚ, ਸਭ ਚੀਜ਼ ਸਾਰਿਆਂ ਉਹ ਸ਼ਰਾਬ ਦਾ ਬੁੱਤ ਬਣਿਆ ਹੁੰਦਾ ਹੈ। ਅਫੀਮ ਫੀਮੀ ਦਾ ਬੁੱਤ ਬਣਿਆ ਹੁੰਦਾ ਹੈ। ਲੋਭ ਵੀ ਹੈ ਸਾਰਾ ਸਰੀਰ ਦੇ ਵਿੱਚ, ਲੋਭ ਜਿਹੜਾ ਹੈਗਾ ਉਹ ਦਸ ਵਸ ਰਸ ਕੇ ਆਪ ਰੂਪ ਹੋਇਆ ਹੁੰਦਾ ਹੈ। ਇਸੇ ਤਰ੍ਹਾਂ ਅਸੀਂ ਜੋ ਇਹਨੇ ਖਿਆਲ ਕਰਦੇ ਹਾਂ ਰਾਤ, ਜਿਸ ਚੀਜ਼ ਦਾ ਕੂੜ ਦਾ ਖਿਆਲ ਕਰਦੇ, ਕੂੜ ਚ ਰਚਦੇ ਹਾਂ, ਕੂੜ ਹੀ ਸਾਡੇ ਅੰਦਰ ਵਸਿਆ, ਕੂੜ ਹੀ ਰਸਿਆ ਹੋਇਆ ਹੈ। ਤੇ ਉਹ ਅਸੀਂ ਸਾਰੇ ਜਾਣੇ, ਜਿਤਨੇ ਅਸੀਂ ਹੈਗੇ ਸਾਰੇ ਜਾਣੇ, ਆਪੋ ਆਪਣੀਆਂ ਕਿਰਨਾਂ ਬਾਹਰ ਨਾਲ ਨਾਲ ਨਹੀਂ ਛੱਡਦੇ, ਨਾਲ 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 ਸੰਗਤ ਕੀ ਹੁੰਦਾ ਇਹ ਵੀ ਵਿਚਾਰ ਕਰਨ ਦੀ ਲੋੜ ਹੈ। ਜਿਸ ਵਕਤ ਕਰਮ ਅਸੀਂ ਤੁਰਦੇ ਹਾਂ, ਸੰਗਤ ਵਿੱਚ ਜਾਣਾ ਹੈ ਕਿ ਉੱਚੇ ਕੰਮ ਵਾਸਤੇ ਜਾਣਾ ਹੈ, ਸਾਡੇ ਅੰਦਰ ਭਾਵਨਾ ਪੈਦਾ ਹੁੰਦੀ ਹੈ, ਉਹ ਜਦੋਂ ਭਾਵਨਾ ਪੈਦਾ ਹੁੰਦੀ ਹੈ ਉਦੋਂ ਹੀ ਅਸੀਂ ਆਪਣੇ ਕਿਰਨਾਂ, ਮਨ ਦੀਆਂ ਕਿਰਨਾਂ ਜਿਹੜੀਆਂ ਅਸੀਂ ਬਣਾਈਆਂ ਅੱਜ ਤੋਂ ਨਹੀਂ, ਜਨਮਾਂ ਜਮਾਤਰਾਂ ਤੋਂ ਸਾਡੇ ਅੰਦਰ ਜਿਹੜਾ ਸੋਲੂਸ਼ਨ ਬਣਿਆ ਹੈ ਉਸ ਦੀ ਹਵਾ, ਉਹਦੀਆਂ ਕਿਰਨਾਂ ਜਨਮਾਂ ਜਮਾਤ ਸਾਡੇ ਅੰਦਰ ਚੁੱਲੀਆਂ ਆਉਂਦੀਆਂ ਹੈ, ਉਹ ਕਿਰਨਾਂ ਉਦੋਂ ਹੀ ਬਦਲ ਜਾਂਦੀਆਂ ਹੈ ਕਿਉਂਕਿ ਕਿਸੇ ਭਾਵਨਾ ਨਾਲ, ਕਿਸੇ ਸ਼ਰਧਾ ਨਾਲ ਆਉਂਦੀਆਂ, ਉਹ ਉੱਚੀਆਂ ਹੋ ਜਾਂਦੀਆਂ। ਕਿਰਨਾਂ ਯਾਦ ਰੱਖੋ, ਉਹ ਕਿਰਨਾਂ ਉੱਚੀਆਂ ਹੋ ਜਾਂਦੀਆਂ। ਇੱਥੇ ਜਦੋਂ ਆਉਂਦੇ ਸਾਰੇ, ਇੰਨੇ ਸਾਰੇ ਜਦੋਂ ਆਉਂਦੇ ਹੈ ਉਹਨਾਂ ਸਾਰਿਆਂ ਦਾ ਔਰਾ ਬਦਲੀ ਕਰੋ, ਤੁਰਦਿਆਂ ਨਾਲ ਜੋ ਖਿਆਲ ਹੁੰਦਾ ਉਦੋਂ ਹੀ ਸਾਡੀ ਕਿਰਨਾਂ ਉੱਚੀਆਂ ਹੋ ਜਾਂਦੀਆਂ। ਉਹ ਕਿਸੇ ਉੱਚੇ ਭਾਵਨਾ ਨਾਲ ਇੱਥੇ ਆਈਦਾ ਹੈ ਕਿ ਇੱਥੇ ਸਾਰੇ ਵਾਯੂਮੰਡਲ ਤੇ ਸਾਰੇ ਪੰਖੇ ਦਾ ਔਰਾ ਬਦਲ ਜਾਂਦਾ ਹੈ। ਇੱਥੇ ਮਹੱਤਰ ਨੀਵੇਂ ਖਿਆਲਾਂ ਵਾਲੇ, ਐਵਰੇਜ ਉੱਚਾ ਹੋ ਜਾਂਦਾ। ਐਵਰੇਜ ਯਾਦ ਰੱਖੋ, ਪਤਾ ਨੀ ਪੰਜਾਬੀ ਚ ਐਵਰੇਜ ਨੂੰ ਕੀ ਕਹਿੰਦੇ ਆ, ਐਵਰੇਜ ਉੱਚਾ ਹੋਇਆ ਹੁੰਦਾ ਹੈ। ਜੇ ਨੀਵੇਂ ਖਿਆਲਾਂ ਵਾਲੇ ਹੈ ਨਾ, ਉਹਨਾਂ ਤੇ ਵੀ ਉਹ ਕਿਰਨਾਂ ਦਾ ਅਸਰ ਹੁੰਦਾ, ਉਹ ਵੀ ਉੱਚਾ ਚੱਕਿਆ ਜਾਂਦਾ। ਇਸ ਵਾਸਤੇ ਗੁਰੂ ਸਾਹਿਬ ਨੇ ਸਾਧ ਸੰਗਤ ਨੂੰ ਬਹੁਤ ਵਧੀਆ ਦਿੱਤੀ ਹੈ। ਕਿਸੇ ਦੀਆਂ ਗੱਲਾਂ ਦੋਵੇਂ ਪਾਸੇ ਲਿਖਿਆ, ਸਾਧ ਸੰਗਤ ਬਿਨ ਤਰਿਆ ਨਾ ਕੋਈ। ਬਾਣੀ ਕਹਿੰਦੀ ਹੈ, ਮੂਹ ਤੇ ਪਲੀਤੀ ਕੱਪੜ ਹੋਏ, ਉਹ ਦੇ ਸਾਬਣ ਉਹ ਲਈਏ ਧੋਵੇ। ਕੱਪੜਾ ਮੈਲਾ ਹੋਇਆ ਤਾਂ ਸਾਬਣਾ ਧੋ ਲਈਦਾ ਹੈ। ਭਰੀਏ ਮਤ ਪਾਪਾਂ ਕੇ ਸੰਗ, ਦਿਨ ਰਾਤ ਚੁਗਲੀ ਨਿੰਦਿਆ ਤੇ ਈਰਖਾ ਦੁਆ ਕਰਦੇ ਹੋਇਆ, ਸਾਡਾ ਮਨ ਪਤਾ ਨੀ ਜਨਮਾਂ ਜਮਾਂ ਤੋਂ ਇਸ ਮਨ ਕੋ ਮਲ ਲਾ ਗਈ, ਕਾਲਾ ਹੋਇਆ ਸਿਆ, ਤੇ ਇਸ ਨੂੰ ਉਹ ਧੁੱਪੇ ਨਾਵੇਂ ਕੀ ਰੰਗ, ਇਹ ਮੈਲ ਫਿਰ ਜਨਮਾਂ ਇਹਨੂੰ ਕਿਵੇਂ ਧੋਤੀ ਆਓ ਪਾਈ ਪਾਣੀ ਸਪਸ਼ਟ ਦਿੱਤੀ। ਕਹਿੰਦੇ ਉਹ ਧੁੱਪੇ ਨਾਵੇਂ ਕਾ ਰੰਗ, ਉਹ ਨਾਵੇਂ ਕਾ ਰੰਗ ਕੀ ਹੈ? ਰੰਗ ਤਾਂ ਦਿਸਦਾ ਤਾਂ ਹੈ ਨੀ, ਮਗਰ ਜਿਹੜੀ ਇੱਥੇ ਔੜਾ ਇਸ ਬੰਗੇ ਦੇ ਵਿੱਚ ਜਾਂ ਹੋਰ ਕਿੱਥੇ ਵੀ ਸਤਸੰਗ ਹੋਏਗੀ, ਉੱਥੇ ਜਿਹੜਾ ਔੜਾ ਬਣਿਆ ਹੈਗਾ ਉਹ ਵਾਈਬ੍ਰੇਸ਼ਨ, ਡਿਵਾਈਨ ਵਾਈਬ੍ਰੇਸ਼ਨ, ਉਹ ਔੜਾ ਹੈ, ਉਹ ਨਾਮੇ ਦੇ ਰੰਗ ਨਾਲ ਭਰਿਆ ਹੁੰਦਾ ਹੈ। ਇਸ ਉਹ ਧੁੱਪੇ ਨਾਵੇਂ ਕਾ ਰੰਗ, ਇੱਥੇ ਨਾਵੇਂ ਕਾ ਰੰਗ ਭਰਪੂਰ ਹੈ, ਠਾਠਾ ਮਾਰ ਰਿਹਾ ਹੈ। ਮੈਂ ਤੁਹਾਨੂੰ ਵਧਾਈ ਦਿੰਦਾ ਹੈ ਕਿ ਤੁਸੀਂ ਇਸ ਨਾਵੇਂ ਕੇ ਰੰਗ ਦੇ ਮਾਹੌਲ ਵਿੱਚ ਕੰਮੀ, ਤੁਹਾਡੀ ਕਿੰਨੀ ਕਮੈਲ ਲੱਗੀ, ਵਾਹਿਗੁਰੂ।